ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਮਿੱਠੀ ਪਿਆਰੀ ਗੋਦ ਵਿੱਚ ਬੈਠੀ ਗੁਰੂ ਪਿਆਰੀ ਸਤਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਮਹਾਂਪੁਰਖਾਂ ਦੁਆਰਾ ਜੋ ਬੜੀਆਂ ਬੜਮੂਲੀਆਂ ਆਤਮਿਕ ਲਿਖਤਾਂ ਲਿਖੀਆਂ ਗਈਆਂ ਹਨ, ਹੁਕਮ ਦੇ ਵਿਸ਼ੇ ਦੇ ਉੱਤੇ ਮਹਾਂਪੁਰਖਾਂ ਨੇ 9 ਲੇਖਾਂ ਦੀ ਲੜੀ ਲਿਖੀ, ਇੱਕ ਭਾਗ ਨਾਲ ਆਪਾਂ ਸਾਂਝ ਕਰਾਂਗੇ। ਹੁਕਮ ਭਾਗ 8 ਹਉਮੈ ਵੇੜੇ ਮਨ ਨਾਲ ਜੋ ਵੀ ਖਿਆਲ ਜਾਂ ਕਰਮ ਕੀਤੇ ਜਾਂਦੇ ਹਨ ਉਹ ਸਾਰੇ ਪਰਮ ਭਲਾਵੇ ਦੀ ਅਗਿਆਨਤਾ ਦੇ ਹਨੇਰ ਵਿੱਚ ਠੋਕਰਾਂ ਹੀ ਹਨ। ਹਉਮੈ ਵੇੜੇ ਮਨ ਨਾਲ ਜੋ ਵੀ ਖਿਆਲ ਜਾਂ ਕਰਮ ਕੀਤੇ ਜਾਂਦੇ ਹਨ ਉਹ ਸਾਰੇ ਪਰਮ ਭਲਾਵੇ ਦੀ ਅਗਿਆਨਤਾ ਦੇ ਹਨੇਰੇ ਵਿੱਚ ਠੋਕਰਾਂ ਹੀ ਹਨ। ਸਾਡੇ ਹਉਮੈ ਵੇੜੇ ਮਨ ਨੂੰ ਮਾਰਨਾ ਜਾਂ ਬਦਲਣਾ ਸੌਖਾ ਨਹੀਂ ਹੈ। ਸਾਡੇ ਮਨ ਦੀ ਮੌਜੂਦਾ ਰੰਗਤ ਕਈ ਜਨਮਾਂ ਦੇ ਖਿਆਲਾਂ ਅਤੇ ਕਰਮਾਂ ਦਾ ਨਿਚੋੜ ਜਾਂ ਹਵਾੜ ਹੈ। ਇਸ ਲਈ ਇਸ ਰੰਗਤ ਨੂੰ ਬਦਲਣ ਲਈ ਅਤਿਅੰਤ ਉੱਦਮ ਦ੍ਰਿੜਤਾ ਅਤੇ ਸਮੇਂ ਦੀ ਲੋੜ ਹੈ। ਪਹਿਲਾਂ ਤਾਂ ਸਾਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਸਾਡੇ ਮੌਜੂਦਾ ਖਿਆਲਾਂ ਜਾਂ ਕਰਮਾਂ ਦੀ ਰੰਗਤ ਹੌਂ ਤਾਰੀ ਹੈ। ਸਾਡੇ ਮਨ ਦੀ ਹਉਮੈ ਦੀ ਭਾਵਨਾ ਜਾਂ ਰੰਗਤ ਬਦਲਣੀ ਜ਼ਰੂਰੀ ਹੈ। ਨਿਰੇ ਪੁਰੇ ਦਿਮਾਗੀ ਗਿਆਨ, ਸਿਆਣਪਾਂ, ਉਕਤੀਆਂ ਜੁਗਤੀਆਂ, ਫਿਲੋਸਫੀਆਂ ਨਾਲ ਇਹ ਤਬਦੀਲੀ ਨਹੀਂ ਹੋ ਸਕਦੀ, ਕਿਉਂਕਿ ਇਹਨਾਂ ਵਿੱਚ ਵੀ ਹਉਮੈ ਦੀ ਅੰਸ਼ ਹੈ। ਇਸ ਲਈ ਮਨ ਦੀ ਰੰਗਤ ਬਦਲਣ ਲਈ ਉਚੇਰੀ ਚੰਗੇਰੀ ਦੈਵੀ ਸੰਗਤ ਕਰਨੀ ਅਤ ਲਾਜ਼ਮੀ ਹੈ। ਮਨ ਦੀ ਰੰਗਤ ਬਦਲਣ ਲਈ ਉਚੇਰੀ ਚੰਗੇਰੀ ਦੈਵੀ ਸੰਗਤ ਕਰਨੀ ਅਤ ਜ਼ਰੂਰੀ ਹੈ। ਜਿਉਂ ਜਿਉਂ ਸਾਡੇ ਮਨ ਨੂੰ ਉਚੇਰੀ ਸੋਹਣੀ ਦੈਵੀ ਆਤਮਿਕ ਭਾਵਨਾ ਵਾਲੀ ਜਿਉਂਦੀ ਜਾਗਦੀ ਸੰਗਤ ਦੀ ਪਿਉਂਦ ਚੜ੍ਹਦੀ ਜਾਵੇਗੀ, ਸਾਡੇ ਮਨ ਦੀ ਮੈਲ ਘਟਦੀ ਜਾਵੇਗੀ। ਸਾਡਾ ਮਨ ਉਚੇਰੇ ਆਤਮਿਕ ਗੁਣ ਗ੍ਰਹਿਣ ਕਰਦਾ ਹੋਇਆ ਨਿਰਮਲ ਹੁੰਦਾ ਜਾਵੇਗਾ ਅਤੇ ਸਾਡੀ ਵਿਵੇਕ ਬੁੱਧੀ ਉਗੜਦੀ ਜਾਵੇਗੀ। ਸਾਹ ਸੰਗ ਮਨ ਲਾਥੀ ਪਾਰ ਬ੍ਰਹਮ ਪਿਓ ਸਾਥੀ। ਇਸ ਤਰ੍ਹਾਂ ਆਤਮਿਕ ਪਿਉਣ ਦੁਆਰਾ ਹੀ ਅਨੁਭਵ ਪ੍ਰਕਾਸ਼ ਹੋ ਸਕਦਾ ਹੈ, ਜਿਸ ਨਾਲ ਆਪਣੇ ਭਾਣੇ ਅਤੇ ਇਲਾਹੀ ਭਾਣੇ ਦਾ ਨਿਰਣਾ ਹੋ ਸਕਦਾ ਹੈ। ਇਸ ਅਨੁਭਵੀ ਨਿਰਣੇ ਨੂੰ ਹੀ ਗੁਰਬਾਣੀ ਵਿੱਚ ਬੁੱਝਣਾ, ਸੀਝਣਾ, ਪਹਿਚਾਨਣਾ ਕਿਹਾ ਗਿਆ ਹੈ। ਇਸ ਅਨੁਭਵੀ ਆਤਮਿਕ ਨਿਰਣੇ ਤੋਂ ਬਗੈਰ ਸਾਡਾ ਮਨ ਹਉਮੈ ਦੇ ਭਰਮ ਭਲਾਵੇ ਵਿੱਚ ਆਪਣੇ ਹੀ ਭਾਣੇ ਵਿੱਚ ਚੱਲਦਾ ਰਹੇਗਾ ਅਤੇ ਇਲਾਹੀ ਹੁਕਮ ਦੀਆਂ ਬਰਕਤਾਂ ਅਤੇ ਆਤਮਿਕ ਵਿਰਾਸਤ ਤੋਂ ਵਾਂਝਾ ਜਾਵੇਗਾ। ਜਬ ਲੱਗ ਹੁਕਮ ਨਾ ਬੂਝਤਾ ਤਬ ਹੀ ਲੋ ਦੁਖੀਆ। ਮਨ ਨੂੰ ਆਤਮਿਕ ਪਿਉਂਦ ਚਾੜਨ ਲਈ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਲੋੜ ਹੈ? ਮਨ ਨੂੰ ਆਤਮਿਕ ਪਿਉਂਦ ਚਾੜਨ ਲਈ ਪਹਿਲਾ ਹੈ ਨਾਮ ਅਭਿਆਸ ਕਮਾਈ, ਅੰਤਰਮੁਖੀ ਸਿਮਰਨ। ਦੂਜਾ ਹੈ ਜੀ ਬਖਸ਼ਿਆ ਹੋਇਆ ਗੁਰਮੁਖ ਪਿਆਰਿਆਂ ਦੀ ਸੰਗਤ ਅਤੇ ਸੇਵਾ ਅਥਵਾ ਸਾਧ ਸੰਗਤ। ਤੀਜਾ ਹੈ ਗੁਰਪ੍ਰਸਾਦ ਦੀ ਲੋੜ ਹੈ। ਇਹਨਾਂ 3 ਚੀਜ਼ਾਂ ਦੀ ਲੋੜ ਹੈ: ਨਾਮ ਅਭਿਆਸ ਕਮਾਈ, ਬਖਸ਼ਿਆ ਹੋਇਆ ਗੁਰਮੁਖ ਪਿਆਰਿਆਂ ਦੀ ਸੰਗਤ ਅਤੇ ਗੁਰਪ੍ਰਸਾਦ। ਸਿਆਣਪਾਂ, ਉਕਤੀਆਂ, ਜੁਗਤੀਆਂ, ਦਿਮਾਗੀ ਗਿਆਨ, ਖੁਸ਼ਕ ਸੁੱਕੀ ਫਿਲੋਸਫੀ, ਕਰਮ ਕਾਂਡ, ਹੱਠ ਧਰਮ ਅਤੇ ਤਿਆਗ ਦੇ ਫੋਕੇ ਸਾਧਨ ਕਾਰਗਰ ਨਹੀਂ ਹੁੰਦੇ, ਕਿਉਂਕਿ ਇਹਨਾਂ ਸਭਨਾਂ ਦੇ ਪਿੱਛੇ ਹਉਮੈ ਦੀ ਲੇਸ ਹੁੰਦੀ ਹੈ। ਸਭ ਤੋਂ ਉੱਚੀ ਸੁੱਚੀ ਅਤੇ ਅਤਿਅੰਤ ਕਾਰਗਰ ਪਿਉਂਦ ਇਲਾਹੀ ਪਿਆਰ ਹੈ। ਮਨ ਰੇ ਕਿਉਂ ਛੂਟੈ ਬਿਨ ਪਿਆਰ, ਕਿਆ ਜਪ ਕਿਆ ਤਪ ਸੰਜਮੋ, ਕਿਆ ਵਰਤ ਕਿਆ ਇਸ਼ਨਾਨ, ਜਬ ਲੱਗ ਜੁਗਤ ਨਾ ਜਾਣੀਐ ਭਾਉ ਭਗਤ ਭਗਵਾਨ। ਸਾਚ ਕਹੋ ਸੁਣ ਲਿਹੋ ਸਵੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਦੋਂ ਸਾਧ ਸੰਗਤ ਅਤੇ ਸਿਮਰਨ ਨਾਲ ਸਾਡਾ ਮਨ ਨਿਰਮਲ ਹੁੰਦਾ ਹੈ, ਸਾਡੀ ਆਤਮਾ ਦਾ ਅਕਸ਼ ਸਾਡੇ ਮਨ ਉੱਤੇ ਪੈਂਦਾ ਹੈ, ਤਾਂ ਸਾਡੇ ਅੰਦਰ ਮੈਂ ਮੇਰੀ ਦੇ ਪਿਆਰ ਦੀ ਬਜਾਏ ਤੂੰ ਤੇਰੀ ਦਾ ਪਿਆਰ ਵੱਧਦਾ ਜਾਂਦਾ ਹੈ। ਇਸ ਤਰ੍ਹਾਂ ਉਪਜੀ ਪ੍ਰੀਤ, ਪ੍ਰੇਮ, ਰਸ, ਚਾਓ ਵਾਲੀ ਰੰਗਤ ਨਾਲ ਸਾਡੀ ਹਉਮੈ ਦਾ ਭਰਮ ਭਲਾਵਾ ਦੂਰ ਹੋ ਜਾਂਦਾ ਹੈ ਅਤੇ ਸਾਨੂੰ ਪ੍ਰਤੀਤ ਹੋਣ ਲੱਗ ਪੈਂਦੀ ਹੈ ਕਿ ਕਬੀਰ ना हम किया ना करेंगे ना कर सके शरीर, क्या जानो कुछ हर किया पयो कबीर कबीर। मेरा किया कछु न होए कर है राम होए है सोए। इस तरह जद साडे मन नू इलाही प्यार प्यार दी प्यों चढ़ जाती है तां सानू प्रतीत हुंदा है कि इलाही हुक्म ही सारे पासे ओत पोत रब रहा भरपूर है। अते साडी निक्की जही होमे दी मनमर्जी लई कोई थाओ नहीं, अटल अपुल अपार इलाही हुक्म दी रवानगी दे बेग विच रुड़ना जां पाणे विच सुर हो के चलना ही साडा फर्ज है ते साडे लई लाभदायक ते कल्याणकारी है। जिग्यासू इस आत्मक अवस्था विच इउं प्रतीत करदा है जो तू करे करावे स्वामी सा मसलत प्रवान। हम किछ नाहीं एक है ओही, मैं नाहीं प्रभ सब किछ तेरा। काठ की पुत्री कहाँ करे बपरी, खिलावन हारो जाने जे करावे सो करना। मैं नाहीं कुछ हो नहीं कछ आहे न मोरा। मीत करे सोई हम माना, मीत के कर्तव कुशल समाना। इना दोहां मानसिक अते आत्मक अवस्थावां नू इउं दर्शाया जा सकता है। एक पासे महापुरखां ने मानसिक अवस्था दा ते दूसरे पासे आत्मक अवस्था दा जिक्र कीता है। मानसिक अवस्था त्रै गुणी माइकी खेल है। होमे अथवा मैं मेरी दा बोलबाला है, होमे प्राण है। आत्मिक अवस्था आत्मिक पिरम खेल है, तू तेरी दी भावना है, आत्म प्राण है। मानसिक अवस्था परम पलावा है, वो अनुपम प्रकाश है। मन मर्जी है, उधर इलाही हुक्म है। अपने भाणे विच चलना है, हुक्म रजाई चलना है। कर्म बद्ध है, कर्मा तो आजाद है। माया दी खिच है, दुख कलेश है। उधर प्रीत डोरी दी खिच है, सदा कुशल खेम है। ईरखा द्वैत है, मैत्री भाव है। वैर विरोध है, प्यार है। अशांति है, शांति है। आवागमन है, बहु न मरना है। जमा दे फेर विच है, जमा तो आजाद है। तृष्णा दी अग है, दूजा भाओ है। उधर तृप्त अगाए है, इको एक है। इच्छा है, निर इच्छित है। शिकायत है, शुक्र है। रोस है, भला है। मानसिक अवस्था होमे बिड़े मन का प्रगटावा है। हाँ जी, मानसिक अवस्था होमे बिड़े मन का प्रगटावा है जिस विच औगुण भरपूर हैं। असी जो भी ख्याल इच्छा रीझा कर्म करते हाँ सब होमे प्राण हैं। अपना पाना है, मन मर्जी है। इसलिए इलाही हुक्म तो बेसुरे ते उल्ट हाँ जिस दी सजा सानू भुगतनी पवेगी। अपने भाणे जो चले भाई बिछड़ चोटा खावे। माइकी मंडल विच साडियां नेकियां परपकार फर्ज मोह प्यार पाठ पूजा कर्मकांड आदि सबना अंदर होमे दी लेस जां अंश हुंदी है। हाँ जी, माइकी मंडल विच साडियां नेकियां परपकार फर्ज मोह प्यार पाठ पूजा कर्मकांड आदि सबना अंदर होमे दी लेस जां अंश हुंदी है जिस नाल असी कर्मबद्ध हो जांदे हां। आत्मिक अवस्था इस विच जीव सा संगत अते गुरु दी बख्शिश द्वारा जद इलाही हुक्म बुझ लैंदा है तां ओ अपनी होमे नू आत्म प्रायण करके हुक्म दी रवानगी विच सुर हो के रुड़िया जांदा है अते आत्मिक प्रकाश दे सारी दैवी गुण उसनू उस विच उपज पैंदे हन ते प्रवेश हो जांदे हन। दूजे लफ्जां विच साडे माइकी औगुण होमे दा ही प्रगटावा ते पसारा हन अते सारे दैवी गुण हुक्म दा ही प्रकाश ते प्रतीक हन। होमे बड़ा गवार है, होमे विच बुझ ना सकै कोई। होमे विच भगत ना होवई, हुक्म ना बुझिया जाए। होमे विच जियो बंद है, नाम ना वसै मन आए। ए मन धंधे वाधा कर्म कमाए, माया मूठा सदा बिल लाए। मन तू गर्भ अटिया, ਗਾਰਬ ਲੱਦਿਆ ਜਾਏ, ਮਾਇਆ ਮੋਹਣੀ ਮੋਹਿਆ, ਫਿਰ ਜੂਨੀ ਪਵਾਏ। ਨਾਮ ਸੰਗ ਮਨ ਪੀਤ ਨਾ ਲਾਵੈ, ਕੋਟ ਕਰਮ ਕਰ ਤੋ ਨਰਕ ਜਾਵੈ। ਹਾਂ ਹਾਂ ਕਰਤੇ ਕਰਮਰਤ ਤਾਂ ਕੋ ਭਾਰ ਅਫਾਰ, ਪ੍ਰੀਤ ਨਹੀਂ ਜੋ ਨਾਮ ਸਿਉਂ ਤੋ ਇਹੋ ਕਰਮ ਬੇਕਾਰ। ਇਸ ਹੁਕਮ ਰਜਾਈ ਚੱਲਣ ਵਿੱਚ ਆਪਣੇ ਮਨ ਦੀ ਰੰਗਤ, ਮਰਜ਼ੀ, ਰੀਝਾਂ, ਚਾਉ, ਸਵਾਦ, ਤ੍ਰਿਸ਼ਨਾ, ਹੰਗਤਾ, ਬਲਬਲੇ, ਸਿਆਣਪਾਂ, ਚਤੁਰਾਈਆਂ, ਰੋਸੇ ਗਿਲੇ, ਸ਼ਿਕਾਇਤਾਂ, ਈਰਖਾ, ਦਵੈਤ, ਵੈਰ ਵਿਰੋਧ, ਸ਼ੱਕ, ਕਿਉਂ, ਕਿਆ, ਕੈਸੇ ਆਦਿ ਨੀਵੀਆਂ ਮਾਇਕੀ ਰੁਚੀਆਂ ਦੀ ਲੇਸ ਵੀ ਨਹੀਂ ਹੋ ਸਕਦੀ। ਇੱਥੇ ਆਪਣੇ ਮਨ ਨੂੰ ਮਾਰਨ ਦਾ ਸਵਾਲ ਨਹੀਂ ਹੈ, ਬਲਕਿ ਹੌਂ ਤਾਰੀ ਮਨ ਨੂੰ ਮੋੜ ਮੋੜ ਕੇ, ਪ੍ਰੇਰ ਪ੍ਰੇਰ ਕੇ, ਸਾਹ ਸੰਗਤ ਵਿੱਚ ਵਿਚਰ ਕੇ, ਗੁਰਬਾਣੀ ਨਾਲ ਪਰਸ ਕੇ, ਸਿਮਰਨ ਕਰਕੇ, ਸੇਵਾ ਕਰਕੇ, ਪ੍ਰੀਤਮ ਦੇ ਪ੍ਰੀਤ ਪਿਆਰ ਦੇ ਸਵੈਪਨਾ ਵਿੱਚ ਭਿਉਂ ਭਿਉਂ ਕੇ, ਹਾਂਜੀ ਪ੍ਰੀਤਮ ਦੇ ਪ੍ਰੀਤ ਪਿਆਰ ਦੇ ਸਵੈਪਨਾ ਵਿੱਚ ਭਿਉਂ ਭਿਉਂ ਕੇ, ਟੁੱਬੀਆਂ ਲਵਾ ਕੇ, ਪ੍ਰੇਮ ਪਿਆਲੇ ਪਿਆ ਕੇ, ਪ੍ਰੀਤ ਰੰਗਣ ਵਿੱਚ ਰੰਗ ਕੇ, ਪਿਆਰ ਦੀ ਪਿਉਂਦ ਚਾੜ ਕੇ, ਅਲਮਸਤ ਮਤਵਾਰੇ ਹੋ ਕੇ, ਮੈਂ ਮੇਰੀ ਤੋਂ ਬੇਖੁਦ ਹੋ ਕੇ ਹੀ ਮਨ ਦੀਆਂ ਨੀਵੀਆਂ ਰੁਚੀਆਂ ਨੂੰ ਬਦਲਿਆ ਜਾ ਸਕਦਾ ਹੈ ਅਤੇ ਹੁਕਮ ਰਜਾਈ ਚੱਲਣ ਦੀ ਜਾਂਚ ਸਿੱਖੀ ਜਾ ਸਕਦੀ ਹੈ। ਗੁਰਬਾਣੀ ਵਿੱਚ ਇਸ ਅਵਸਥਾ ਨੂੰ ਇਉਂ ਬਿਆਨ ਕੀਤਾ ਗਿਆ ਹੈ, ਕਬੀਰ ਕੁੱਕਰ ਰਾਮ ਕੋ ਮੁਤੀਆ ਮੇਰੋ ਨਾਓ, ਗਲੇ ਹਮਾਰੇ ਜੇਵਰੀ ਜੈ ਖਿੱਚੈ ਤੈ ਜਾਉ। ਹੁਕਮ ਰਜਾਈ ਚੱਲਣ ਲਈ ਤਿੰਨ ਸੱਸਿਆਂ ਦੀ ਕਮਾਈ ਕਰਨੀ ਹੈ, ਹਾਂਜੀ ਹੁਕਮ ਰਜਾਈ ਚੱਲਣ ਲਈ ਤਿੰਨ ਸੱਸਿਆਂ ਦੀ ਕਮਾਈ ਕਰਨੀ ਹੈ। ਪਹਿਲਾ ਸੱਸਾ ਹੈ ਜੀ ਸਬਰ, ਆਪਣੀਆਂ ਸਿਆਣਪਾਂ ਅਤੇ ਵਿਉਂਤਾਂ ਨੂੰ ਲਾਂਭੇ ਰੱਖ ਕੇ ਜੋ ਕੁਝ ਇਲਾਹੀ ਰਜਾ ਦੁਆਰਾ ਬਖਸ਼ਿਸ਼ ਹੁੰਦੀ ਹੈ ਉਸ ਨੂੰ ਪ੍ਰੀਤਮ ਦੀ ਪਿਆਰ ਦਾਤ ਸਮਝ ਕੇ ਸਬਰ ਵਿੱਚ ਰਹਿਣਾ। ਰੁੱਖੀ ਸੁੱਖੀ ਖਾਇ ਕਹਿ ਠੰਡਾ ਪਾਣੀ ਪੀਓ, ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਸ਼ਾਦਨ ਭੋਜਨ ਕੀ ਆਸ ਨਾ ਕਰੇਈ, ਅਚਿੰਤ ਮਿਲੇ ਸੋ ਪਾਏ। ਦਰਵੇਸ਼ਾਂ ਨੂੰ ਲੋੜੀਐ ਰੁੱਖਾਂ ਦੀ ਜੀਰਾਨ। ਦੂਜਾ ਹੈ ਜੀ ਸ਼ੁਕਰ, ਆਪਣੇ ਪ੍ਰੀਤਮ ਵੱਲੋਂ ਜੋ ਕੁਛ ਬਖਸ਼ਿਸ਼ ਹੋਵੇ ਉਸ ਨੂੰ ਪ੍ਰੀਤ ਦਾਤ ਸਮਝ ਕੇ ਉਸਦਾ ਸ਼ੁਕਰਾਨਾ ਕਰਨਾ। ਜੇ ਮਾਰੇ ਤਾਂ ਵੀ ਮਿਹਰ, ਜੇ ਮਾਰ ਜਵਾਲੇ ਤਾਂ ਵੀ ਬਖਸ਼ਿਸ਼, ਜੇ ਕੋਲ ਬਹਾਲੇ ਤਾਂ ਤੇਰੀ ਵਡਿਆਈ, ਜੇ ਮਾਰ ਕੱਢੇ ਪੀ ਧਿਆਈ, ਜੇ ਦੁੱਖ ਭੁੱਖ ਦੇਵੇ ਤਾਂ ਪ੍ਰੀਤਮ ਦੀ ਮੌਜ, ਜੇ ਲਾਭ ਹੋਵੇ ਤਾਂ ਉਸਦੀ ਦਾਤ, ਜੇ ਘਾਟਾ ਹੋਵੇ ਤਾਂ ਉਸਦੀ ਰਜਾ, ਜੇ ਵਡਿਆਈ ਹੋਵੇ ਤਾਂ ਉਸਦੀ ਵਡਿਆਈ, ਜੇ ਨਿੰਦਾ ਹੋਵੇ ਤਾਂ ਉਸਦੀ ਮਿਹਰ। ਯਾਨੀ ਜੀਵਨ ਦੀ ਹਰ ਹਾਲਤ, ਗਮੀ ਖੁਸ਼ੀ, ਦੁੱਖ ਸੁੱਖ, ਵਡਿਆਈ ਨਿੰਦਾ, ਲਾਭ ਹਾਨੀ, ਤੰਦਰੁਸਤੀ ਬਿਮਾਰੀ, ਜੀਵਨ ਮੌਤ ਵਿੱਚ ਆਪਣੇ ਪ੍ਰੀਤਮ ਦੀ ਮੌਜ ਅਤੇ ਖੁਸ਼ੀ ਪ੍ਰਤੀਤ ਕਰਨੀ ਅਤੇ ਮਨ ਤਨ ਚਿੱਤ ਸ਼ੁਕਰਾਨੇ ਵਿੱਚ ਰੱਖਣਾ। ਜਿਉਂ ਪਾਵੇ ਤਿਉਂ ਰੱਖ ਲੈ ਹਮ ਸਰਨ ਪ੍ਰਭ ਆਏ ਰਾਮ ਰਾਜੇ, ਜੇ ਸੁੱਖ ਦੇ ਤਾਂ ਤੁਝੇ ਅਰਾਧੀ, ਦੁੱਖ ਭੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੂਖ ਮਨਾਈ, ਜੇ ਲੋਕ ਸਲਾਹੇ ਤਾਂ ਤੇਰੀ ਉਪਮਾ, ਜੇ ਨਿੰਦੇ ਤਾਂ ਛੋੜ ਨਾ ਜਾਈ। ਤੀਜਾ ਸੱਸਾ ਹੈ ਜੀ ਸਿਮਰਨ, ਐਸੇ ਮਨ ਮੋਹਣੇ ਸਦ ਬਖਸ਼ਿੰਦ, ਸਦ ਮਿਹਰਬਾਨ, ਪ੍ਰਿਤ ਪਾਲੇ ਨਿਤ ਸਾਰ ਸੰਭਾਲੇ, ਲਾਡ ਲੜਾਵੇ ਖੇਲ ਖਿਲਾਵੇ, ਅਤ ਪ੍ਰੀਤਮ ਰੱਬ ਨੂੰ ਸ਼ੁਕਰਾਨੇ ਦੀ ਭਾਵਨਾ ਨਾਲ ਧਿਆਉਣਾ, ਯਾਦ ਕਰਨਾ, ਸਿਮਰਨ ਕਰਨਾ ਹੀ ਸਾਡਾ ਅੱਬਲ ਫਰਜ਼ ਬਣਦਾ ਹੈ, ਤਾਂ ਕਿ ਪ੍ਰੀਤਮ ਤਰੁੱਟ ਕੇ ਆਪਣੇ ਦਰੋਂ ਘਰੋਂ ਹੋਰ ਵਧੇਰੀਆਂ ਉੱਚੀਆਂ ਸੁੱਚੀਆਂ ਦਾਤਾਂ ਬਖਸ਼ਦਾ ਰਹੇ ਅਤੇ ਅਸੀਂ ਉਸਦੇ ਸ਼ੁਕਰਾਨੇ ਵਿੱਚ, ਉਸਦੇ ਅਥਾਹ ਨਿੱਘੇ ਨਾਨਕ ਪਿਆਰ ਦੇ ਹਲਾਰਿਆਂ ਵਿੱਚ ਕ੍ਰਿਤ ਕ੍ਰਿਤ ਹੁੰਦੇ ਹੋਏ ਜੀਵਨ ਰੂਪ ਸਿਮਰਨ ਪ੍ਰਭ ਤੇਰਾ ਬਣ ਜਾਈਏ। ਸਿਮਰਨ ਕੀਤੇ ਬਗੈਰ ਅੰਤਰ ਆਤਮੇ ਅਨੁਭਵ ਨਹੀਂ ਖੁੱਲ੍ਹ ਸਕਦਾ, ਅਨੁਭਵ ਬਗੈਰ ਹੁਕਮ ਨਹੀਂ ਬੁੱਝਿਆ ਜਾ ਸਕਦਾ, ਹੁਕਮ ਬੁੱਝੇ ਬਗੈਰ ਭਾਣਾ ਨਹੀਂ ਮੰਨਿਆ ਜਾ ਸਕਦਾ, ਭਾਣਾ ਮੰਨੇ ਬਗੈਰ ਸਬਰ ਸੰਤੋਖ ਨਹੀਂ ਹੋ ਸਕਦਾ, ਸਬਰ ਸੰਤੋਖ ਬਗੈਰ ਸ਼ੁਕਰਾਨਾ ਨਹੀਂ ਹੋ ਸਕਦਾ। ਜਦੋਂ ਮਨ ਨੂੰ ਇਲਾਹੀ ਪ੍ਰੀਤ ਦੀ ਪਿਉਂਦ ਚੜ੍ਹਦੀ ਹੈ ਤਾਂ ਮਨ ਪੂਰਨ ਤੌਰ 'ਤੇ ਆਤਮ ਪ੍ਰਾਇਣ ਹੋ ਕੇ ਗੁਰੂ ਘਰ ਦਾ ਬੈ ਖਰੀਦ ਗੋਲਾ ਬਣ ਜਾਂਦਾ ਹੈ ਅਤੇ ਸਤਿਗੁਰੂ ਦੀ ਪ੍ਰੇਮ ਦੀ ਡੋਰੀ ਨਾਲ ਬੱਝਿਆ ਹੋਇਆ ਜਿਉਂ ਪ੍ਰੀਤਮ ਚਲਾਏ ਤਿਉਂ ਚੱਲਦਾ ਹੈ। ਜਿਉਂ ਤੂੰ ਚਲਾਏ ਤੇ ਚੱਲੈ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੀ। ਜੈ ਬਸਾਲੈ ਤੈ ਬੈਸਾ ਸੁਆਮੀ, ਜੈ ਭੇਜੇ ਤੈ ਜਾਵਾਂ। ਜਿਉਂ ਬੁਲਾਵੈ ਤਿਉਂ ਬੋਲੈ ਸੁਆਮੀ, ਕੁਦਰਤ ਕਵਣ ਹਮਾਰੀ। ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਉਂ ਸੁਭਾਗਾ। ਗੁਰ ਕੀ ਬਚਨੀ ਹਾਟ ਬਕਾਨਾ, ਜਿਤ ਲਾਇਆ ਤਿਤ ਲਾਗਾ। ਤੇਰੇ ਲਾਲੇ ਕਿਆ ਚਿਤਰਾਈ, ਸਾਹਿਬ ਕਾ ਹੁਕਮ ਨਾ ਕਰਨਾ ਜਾਏ। ਜੈਸੀ ਆਗਿਆ ਕੀਨੀ ਠਾਕੁਰ, ਤਿਸ ਤੇ ਮੁੱਖ ਨਹੀਂ ਮੋਰਿਓ। ਸਹਿਜ ਆਨੰਦ ਰੱਖਿਓ ਗ੍ਰਹਿ ਪੀਤਰ, ਊਠ ਉਹਾਂ ਕੋ ਦੌਰਿਓ। ਇਸ ਤਰ੍ਹਾਂ ਹੁਕਮ ਰਜਾਈ ਚੱਲਣਾ ਫੋਕੇ ਗਿਆਨ ਦਾ ਵਿਸ਼ਾ ਨਹੀਂ। ਇਸ ਤਰ੍ਹਾਂ ਹੁਕਮ ਰਜਾਈ ਚੱਲਣਾ ਫੋਕੇ ਗਿਆਨ ਦਾ ਵਿਸ਼ਾ ਨਹੀਂ। ਬੁੱਧੀ ਨਾਲ ਤੋਲ ਮਿਣ ਕੇ ਹੁਕਮ ਨੂੰ ਕਮਾਇਆ ਜਾਂ ਭਾਣੇ ਵਿੱਚ ਚੱਲਿਆ ਨਹੀਂ ਜਾ ਸਕਦਾ। ਇਲਾਹੀ ਹੁਕਮ ਦੀ ਇਹ ਡੋਰੀ ਤਾਂ ਪ੍ਰੀਤਮ ਦੇ ਹੱਥ ਹੈ ਅਤੇ ਉਹ ਆਪਣੀ ਮੌਜ ਵਿੱਚ ਜਿਵੇਂ ਸਾਨੂੰ ਚਲਾਏ ਉਸ ਤਰ੍ਹਾਂ ਚੱਲਣਾ ਹੀ ਹੁਕਮ ਰਜਾਈ ਚੱਲਣਾ ਹੈ। ਇਸ ਵਿੱਚ ਹਉਮੈ ਵਾਲੀ ਮੈਂ ਮੇਰੀ ਦੀ ਭਾਵਨਾ ਤੂੰ ਤੇਰੀ ਵਿੱਚ ਬਦਲ ਜਾਂਦੀ ਹੈ। ਜੇ ਇਹ ਕਰਮ ਕਰਾਏ ਕਰਤਾ ਦੂਜੀ ਕਾਰ ਨਾ ਭਾਲੇ। ਹਾਂਜੀ, ਇਲਾਹੀ ਹੱਥਾਂ ਵਿੱਚ ਪਕੜੀ ਪ੍ਰੀਤ ਡੋਰੀ ਨਾਲ, ਇਲਾਹੀ ਹੱਥਾਂ ਵਿੱਚ ਪਕੜੀ ਪ੍ਰੀਤ ਡੋਰੀ ਨਾਲ ਬੱਧੇ ਦਿਲ ਦੀ ਚਾਲ ਹੀ ਹੁਕਮ ਰਜਾਈ ਚੱਲਣਾ ਹੈ। ਜਿਵੇਂ ਇਹ ਪ੍ਰੀਤ ਡੋਰੀ ਹਿੱਲੇ ਤਿਵੇਂ ਸਾਡਾ ਮਨ ਤਨ ਚਿੱਤ ਹਿੱਲੇ, ਇਹੋ ਸਤਿਗੁਰ ਦੇ ਪਾਣੀ ਵਿੱਚ ਚੱਲਣਾ ਹੈ ਅਤੇ ਪਾਣਾ ਮੰਨਣਾ ਹੈ। ਮੂੰਹ ਲਾਲਣ ਸਿਉਂ ਪ੍ਰੀਤ ਬਣੀ ਰਹਾਓ, ਤੋਰੀ ਨਾ ਤੂੜੈ ਤੋਰੀ ਨਾ ਟੁੱਟੈ ਛੋਰੀ ਨਾ ਛੁੱਟੈ, ਐਸੀ ਮਾਧੋ ਖਿੰਚ ਤਣੀ। ਗੁਰਮੁਖ ਗਿਆਨ ਡੋਰੀ ਪ੍ਰਭ ਪਕੜੀ, ਜਿਨ ਖਿੱਚੈ ਤਿਨ ਜਾਈਐ। ਹੁਕਮ ਰਜਾਈ ਚੱਲਣਾ ਪਿੱਛੇ ਲੱਗੇ ਨੱਕ ਨਕੇਲਾ। ਆਓ ਫਿਰ ਆਪਾਂ ਵੀ ਹਉਮੈ ਦੇ ਭਰਮ ਪਲਾਵੇ ਵਿੱਚੋਂ ਨਿਕਲ ਕੇ ਮਨ ਮਰਜ਼ੀ ਤਿਆਗ ਕੇ ਇਲਾਹੀ ਪ੍ਰੀਤ ਡੋਰੀ ਨਾਲ ਬੱਝ ਜਾਈਏ। ਆਓ ਫਿਰ ਆਪਾਂ ਵੀ ਹਉਮੈ ਦੇ ਭਰਮ ਪਲਾਵੇ ਵਿੱਚੋਂ ਨਿਕਲ ਕੇ ਮਨ ਮਰਜ਼ੀ ਤਿਆਗ ਕੇ ਇਲਾਹੀ ਪ੍ਰੀਤ ਡੋਰੀ ਨਾਲ ਬੱਝ ਜਾਈਏ ਅਤੇ ਗੁਰਬਾਣੀ ਦੀਆਂ ਇਹਨਾਂ ਪੰਕਤੀਆਂ ਨੂੰ ਕਮਾਈਏ। ਉਲਟ ਜਾਤ ਕੋਲ ਦੋ ਵਿਸਾਰੀ, ਸੁਣ ਸਹਿਜ ਮੈਂ ਬੁਣਤ ਹਮਾਰੀ। ਹਮਰਾ ਝਗੜਾ ਰਹਾ ਨਾ ਕੋਉ, ਪੰਡਿਤ ਮੁੱਲੇ ਛਾਡਾ ਛਾਡੇ ਦੋਉ। ਰਹਾਓ ਬੁਣ ਬੁਣ ਆਪ ਆਪ ਪਹਿਰਾਵੋ, ਜੈ ਨਹੀਂ ਆਪ ਤਾਂ ਹੋਏ ਗਾਓ। ਹੁਕਮ ਦੇ ਪਿਛੋਕੜ ਵਿੱਚ ਹੁਕਮੀ ਅਥਵਾ ਹੁਕਮ ਦੇਣ ਵਾਲੇ ਦੀ ਰਜ਼ਾ ਹੁੰਦੀ ਹੈ ਅਤੇ ਹੁਕਮ ਮੰਨਣ ਵਾਲਾ ਜੇ ਇਸ ਹੁਕਮ ਦੀ ਰਜ਼ਾ ਨੂੰ ਬੁੱਝ ਪਛਾਣ ਲਵੇ ਤਾਂ ਉਹ ਹੁਕਮ ਦੀ ਸਹੀ ਅਰਥਾਂ ਵਿੱਚ ਤਮੀਲ ਕਰ ਸਕਦਾ ਹੈ। ਇਸ ਦੇ ਉਲਟ ਜੇ ਹੁਕਮੀ ਦੀ ਅੰਤਰੀ ਭਾਵਨਾ ਨੂੰ ਅਨੁਭਵ ਨਾ ਕਰ ਸਕੇ ਤਾਂ ਔਜੜ ਵਿੱਚ ਪੈ ਜਾਂਦਾ ਹੈ ਅਤੇ ਇਸ ਹੁਕਮ ਵਿੱਚ ਆਪਣੀ ਮਨ ਦੀ ਮਰਜ਼ੀ ਰਲਾ ਕੇ ਬੇਸੁਰਾ ਹੋ ਕੇ ਕਰਮ ਕਰਦਾ ਅਤੇ ਨਤੀਜੇ ਭੁਗਤਦਾ ਹੈ। ਇਲਾਹੀ ਹੁਕਮ ਅਤ ਸੂਖਮ, ਗੁੱਝਾ ਅਤੇ ਅਪਾਰ ਹੈ ਜੋ ਸਾਡੀ ਅਲਪ ਬੁੱਧੀ ਦੀ ਪਕੜ ਤੋਂ ਪਰੇ ਹੈ। ਇਲਾਹੀ ਹੁਕਮ ਅਤ ਸੂਖਮ, ਗੁੱਝਾ ਅਤੇ ਅਪਾਰ ਹੈ ਜੋ ਸਾਡੀ ਅਲਪ ਬੁੱਧੀ ਦੀ ਪਕੜ ਤੋਂ ਪਰੇ ਹੈ। ਅਸੀਂ ਮਨਮਤੀਏ ਹੁਕਮ ਦੀ ਰਵਾਨਗੀ ਵਿੱਚ ਆਪਣੀ ਮਨਮਰਜ਼ੀ ਰਲਾ ਕੇ ਹੁਕਮ ਦੀ ਸਹਿਜ ਚਾਲ ਜਾਂ ਭਾਣੇ ਵਿੱਚ ਵਿਘਨ ਪਾ ਦਿੰਦੇ ਹਾਂ ਅਤੇ ਸੁਖਦਾਈ ਅਤੇ ਕਲਿਆਣਕਾਰੀ ਇਲਾਹੀ ਹੁਕਮ ਦੀਆਂ ਬਰਕਤਾਂ ਤੋਂ ਵਾਂਝੇ ਰਹਿੰਦੇ ਹਾਂ। ਇਸ ਇਲਾਹੀ ਹੁਕਮ ਦੇ ਪਿੱਛੇ ਪ੍ਰੀਤ ਪ੍ਰੇਮ ਰਸ ਚਾਓ ਨਾਮ ਦੀ ਰੰਗਤ ਹੈ ਜੋ ਦਿਮਾਗੀ ਸੂਝ ਅਤੇ ਅਕਲ ਤੋਂ ਪਰੇ ਹੈ। ਇਸ ਵਿਚਾਰ ਨੂੰ ਹੋਰ ਸਮਝ ਗੋਚਰੀ ਕਰਨ ਲਈ ਕੁਝ ਉਦਾਹਰਣ ਦਿੱਤੇ ਜਾਂਦੇ ਹਨ। ਮਾਂ ਦੀ ਮਮਤਾ, ਬੇਲਾਗਤਾ, ਨਿਸ਼ਕਾਮਤਾ ਅਤੇ ਆਤਮਿਕ ਪਿਆਰ ਵਿੱਚ ਰੱਬ ਦੀ ਭਾਵਨਾ ਹੈ। ਬੱਚੇ ਨੂੰ ਪਾਲ ਪੋਸ ਕੇ ਵੱਡਾ ਕਰਨਾ ਮਾਂ ਦੀ ਵਡਮੁੱਲੀ ਪ੍ਰੇਮ ਕਿਰਤ ਹੈ। ਉਹ ਆਪਣਾ ਸਾਰਾ ਜੀਵਨ ਆਪਣੇ ਬੱਚੇ 'ਤੇ ਨਿਸ਼ਾਵਰ ਕਰਕੇ ਰੱਬੀ ਪਿਆਰ ਦੇ ਭੇਦ ਨੂੰ ਅਨੁਭਵ ਕਰਦੀ ਹੈ ਅਤੇ ਆਪ ਦੁੱਖ ਚੱਲਦੀ, ਰਾਤਾਂ ਜਾਗਦੀ ਅਤੇ ਜਫ਼ਰ ਜਾਲਦੀ ਹੈ ਆਪਣੇ ਰੂਪ ਦੀ ਲਾਲੀ ਨੂੰ ਜੋ ਉਸਨੇ ਸਾਲਾਂ ਬੱਧੀ ਸਾਂਭ ਕੇ ਰੱਖੀ ਸੀ। ਬੱਚੇ ਨੂੰ ਜਨਮ ਦੇਣ ਸਮੇਂ ਸਹਿ ਸਵਾਏ ਅਰਪਣ ਕਰ ਦਿੰਦੀ ਹੈ। ਇਸ ਮਾਂ ਰੂਪੀ ਪਿਆਰ ਵਿੱਚ ਰੱਬ ਦੀ ਰੱਬਤਾ ਹੈ। ਅਕਾਲ ਪੁਰਖ ਦਾ ਹੁਕਮ ਹੈ ਮਮਤਾ ਦੇ ਇਸ ਅਣਦਿਸ ਦੇ ਗੁੱਝੇ ਛਿਪੇ ਹੋਏ ਭੇਦ ਨੂੰ ਇਸ ਚੁੱਪ ਪ੍ਰੀਤ ਨੂੰ ਅਕਲਾਂ ਵਾਲੇ ਬੁੱਧੀ ਮੰਡਲ ਦੇ ਕੈਦੀ ਅਨੁਭਵ ਨਹੀਂ ਕਰ ਸਕਦੇ। ਕੁਰਬਾਨ ਕੀਤਾ ਤਿਸੇ ਬਿਟੋ ਜਿਨਮੋ ਮਿੱਠਾ ਲਾਇਆ, ਇਹ ਕਹਿਣ ਕਹਾਉਣ ਸਮਝਣ ਸਮਝਾਉਣ ਦੀ ਗੱਲ ਨਹੀਂ, ਇਹ ਤਾਂ ਗੱਲ ਹੀ ਹੋਰ ਹੈ। ਇਸ ਤਰ੍ਹਾਂ ਮਾਂ ਬੜੀ ਸਬਰ ਸਬੂਰੀ ਨਾਲ ਜਫਲ ਜਾਲ ਦੀ ਅਤਿਅੰਤ ਪੀੜਾ ਸਹਾਰ ਕੇ ਜੀਵਨ ਨੂੰ ਜੋਖੋਂ ਵਿੱਚ ਪਾ ਕੇ ਆਪਣਾ ਆਪਾ ਵਾਰ ਕੇ ਆਪਣਾ ਆਪਾ ਵੰਡ ਕੇ ਸਿਰਾਣੇ ਖੱਫਣ ਰੱਖ ਕੇ ਬੱਚੇ ਨੂੰ ਜਨਮ ਦਿੰਦੀ ਹੈ। ਇਸ ਅਲੌਕਿਕ ਕੁਰਬਾਨੀ ਅਤੇ ਇਲਾਹੀ ਚਮਤਕਾਰ ਦੁਆਰਾ ਬੱਚੇ ਨੂੰ ਨਵਾਂ ਜਨਮ ਨਹੀਂ ਦਿੰਦੀ, ਬਲਕਿ ਉਹ ਆਪ ਵੀ ਨਿਰੀਪੁਰੀ ਇਸਤਰੀ ਤੋਂ ਬਦਲ ਕੇ ਮਾਂ ਦਾ ਨਵਾਂ ਸਰੂਪ ਧਾਰਦੀ ਹੈ ਅਤੇ ਖੁਦ ਪ੍ਰਕਿਰਤੀ ਬਣਦੀ ਹੈ। ਇਹ ਸਭ ਕੁਝ ਇਲਾਹੀ ਹੁਕਮ ਦੀ ਅਨੋਖੀ ਅਤੇ ਅਚਰਜ ਕਰਾਮਾਤ ਹੈ ਜਿਸ ਨੂੰ ਅਸੀਂ ਨਹੀਂ ਬੁੱਝਦੇ। ਮਾਂ ਬੱਚੇ ਦੇ ਸੂਖਮ ਪਿਆਰ ਦੇ ਇਲਾਹੀ ਭੇਦ ਨੂੰ ਜਾਣਨ ਲਈ ਆਪਣੇ ਹਿਰਦੇ ਵਿੱਚ ਪ੍ਰੇਮ ਅਗਨੀ ਬਾਲਣੀ ਪੈਂਦੀ ਹੈ। ਹਾਂਜੀ, ਮਾਂ ਬੱਚੇ ਦੇ ਸੂਖਮ ਪਿਆਰ ਦੇ ਇਲਾਹੀ ਭੇਦ ਨੂੰ ਜਾਣਨ ਲਈ ਆਪਣੇ ਹਿਰਦੇ ਵਿੱਚ ਪ੍ਰੇਮ ਅਗਨੀ ਬਾਲਣੀ ਪੈਂਦੀ ਹੈ। ਇਸ ਮਾਂ ਮਮਤਾ ਦੀ ਭਾਵਨਾ ਦਾ ਪ੍ਰੇਮ ਆਕਾਰ ਸਾਰੇ ਬ੍ਰਹਿਮੰਡ ਨੂੰ ਆਪਣੀ ਗਲਵੱਕੜੀ ਵਿੱਚ ਲੈ ਕੇ ਸ੍ਰਿਸ਼ਟੀ ਦੇ ਸਾਰਿਆਂ ਜੀਵਾਂ ਨੂੰ ਪ੍ਰਤਿਪਾਲਦਾ, ਨਿਤ ਸਾਰ ਸੰਭਾਲਦਾ, ਲਾਲ ਲੜਾਉਂਦਾ, ਖੇਲ ਖਿਲਾਉਂਦਾ ਹੈ। ਇਸ ਕਰਾਮਾਤੀ ਪ੍ਰੇਮ ਖੇਲ ਵਿੱਚ ਇਲਾਹੀ ਹੁਕਮ ਦਾ ਅਚਰਜ ਬਿਸਮਾਦੀ ਪ੍ਰਕਾਸ਼ ਪ੍ਰਗਟਾਵਾ ਅਤੇ ਪ੍ਰਤੀਕ ਹੈ। ਮਮਤਾ ਦੀ ਇਸ ਆਪਾ ਬਾਰਨ ਦੀ ਰੀਝ ਅਤੇ ਅਕਾਲ ਪੁਰਖ ਦੇ ਹੁਕਮ ਦੀ ਪਾਲਣਾ ਉੱਤੇ ਖੁਸ਼ ਹੋ ਕੇ ਕਰਤਾ ਆਪ ਇਸ ਚੁੱਪ ਪ੍ਰੀਤ ਦੇ ਭੇਦ ਨੂੰ ਪ੍ਰਕਾਸ਼ਦਾ ਹੈ ਅਤੇ ਮਾਂ ਪਿਆਰ ਵਿੱਚ ਆਪ ਸਿਰਜਣਹਾਰ ਬੱਚੇ ਦਾ ਰੂਪ ਧਾਰ ਕੇ ਮਾਂ ਨੂੰ ਪਿਆਰ ਕਰਨ ਲੱਗ ਜਾਂਦਾ ਹੈ। ਜਦ ਤਾਈਂ ਬੱਚਾ ਆਪਣੀ ਮਾਂ ਦੇ ਪਿਆਰ ਦੀ ਛਤਰ ਛਾਇਆ ਹੇਠ ਰਹਿੰਦਾ ਹੈ, ਉਸ ਨੂੰ ਕੋਈ ਫਿਕਰ, ਚਿੰਤਾ, ਸਿਆਣਪ ਨਹੀਂ ਕਰਨੀ ਪੈਂਦੀ। ਉਸਦੀ ਪਰਵਰਿਸ਼ ਮਾਂ ਪਿਆਰ ਰਾਹੀਂ ਇਲਾਹੀ ਹੁਕਮ ਵਿੱਚ ਹੀ ਹੋ ਰਹੀ ਹੈ ਅਤੇ ਉਸ ਦੀਆਂ ਸਾਰੀਆਂ ਲੋੜਾਂ ਸਹਿਜੇ ਹੀ ਪੂਰੀਆਂ ਹੋ ਰਹੀਆਂ ਹਨ ਜਿਉਂ ਜਿਉਂ ਬੱਚੇ ਅੰਦਰ ਸਿਆਣਪ ਆਉਂਦੀ ਜਾਂਦੀ ਹੈ। ਹਾਂਜੀ, ਜਿਉਂ ਜਿਉਂ ਬੱਚੇ ਅੰਦਰ ਸਿਆਣਪ ਆਉਂਦੀ ਜਾਂਦੀ ਹੈ, ਇਲਾਹੀ ਬਖਸ਼ਾਂ ਦੀ ਰਵਾਨਗੀ ਵਿੱਚ ਵਿਘਨ ਪੈਂਦਾ ਜਾਂਦਾ ਹੈ ਅਤੇ ਉਹ ਆਪਣੀ ਹੋਮੇ ਦੇ ਭਰਮ ਭਲਾਵੇ ਵਿੱਚ ਫਿਕਰ ਚਿੰਤਾ ਦਾ ਸ਼ਿਕਾਰ ਹੁੰਦਾ ਜਾਂਦਾ। ਇਸ ਤਰ੍ਹਾਂ ਬੱਚਾ ਇਲਾਹੀ ਹੁਕਮ ਦੀ ਰਜ਼ਾ ਵਿੱਚੋਂ ਨਿਕਲ ਕੇ ਇਲਾਹੀ ਬਖਸ਼ਾਂ ਤੋਂ ਵਾਂਝਾ ਹੋ ਜਾਂਦਾ ਹੈ ਅਤੇ ਫਿਕਰ, ਚਿੰਤਾ, ਕਲਪਨਾ ਦੀਆਂ ਪੰਡਾਂ ਚੁੱਕੀ ਫਿਰਦਾ ਹੈ। ਜਬ ਲੱਗ ਹੁਕਮ ਨਾ ਬੂਝਤਾ ਤਬ ਹੀ ਲਉ ਦੁਖੀਆ, ਪਾਇਓ ਬਾਲ ਬੁੱਧ ਸੁਖ ਰੇ, ਹਰਖ ਸੋਗ ਹਾਨ ਮਿਰਤ, ਦੁੱਖ ਸੁੱਖ ਚਿੱਤ ਸੰਸਰ ਗੁਰ ਮਿਲੇ ਰਹਾਓ, ਜੋ ਲਉ ਹੋਂ ਕਿਛ ਸੋਚੋ ਚਿਤ ਬੋ, ਤੋ ਲਉ ਦੁਖਨ ਭਰੇ, ਜੋ ਕਿਰਪਾਲ ਗੁਰਪੂਰਾ ਭੇਟਿਓ, ਤੋ ਅਨੰਦ ਸਹਿਜੇ, ਜੇਤੀ ਸਿਆਣਪ ਕਰਮ ਹੋ ਕੀਏ, ਤੇਤੇ ਬੰਧ ਭਰੇ, ਜੋ ਸਾਧੂ ਕਰ ਮਸਤਕ ਧਰਿਓ, ਤਬ ਹਮ ਮੁਕਤ ਪਏ, ਜੋ ਲਉ ਮੇਰੋ ਮੇਰੋ ਕਰਤੋ, ਤੋ ਲਉ ਵਿਖੇ ਘੇਰੇ, ਮਨ ਧਨ ਬੁੱਧ ਅਰਪੀ ਠਾਕਰ ਕੋ, ਤਬ ਹਮ ਸਹਿਜ ਸੋਏ, ਜੋ ਲਉ ਪੋਟ ਅਠਾਈ ਚਲਿਓ, ਤੋ ਲਉ ਡਾਨ ਭਰੇ, ਪੋਟ ਡਾਰ ਗੁਰਪੂਰਾ ਮਿਲਿਆ, ਤੋ ਨਾਨਕ ਨਿਰਭਏ। ਦੇਖਣ ਨੂੰ ਤਾਂ ਪ੍ਰਤੀਤ ਹੁੰਦਾ ਹੈ ਕਿ ਉਸਦੀ ਪਰਵਰਿਸ਼ ਉਸਦੇ ਮਾਂ ਬਾਪ ਕਰ ਰਹੇ ਹਨ। ਅਸਲ ਵਿੱਚ ਇਹ ਪਰਵਰਿਸ਼ ਅਕਾਲ ਪੁਰਖ ਦੇ ਹੁਕਮ ਦੀ ਗੁੱਝੀ ਸਹਿਚਾਲ ਦੀ ਪਿਰਮ ਖੇਲ ਹੈ। ਇਸ ਗੁੱਝੇ ਭੇਦ ਨੂੰ ਕੋਈ ਬਿਰਲਾ ਗੁਰਮੁਖ ਹੀ ਜਾਣਦਾ, ਬੁੱਝਤਾ ਦੇ ਪਛਾਣਦਾ ਹੈ। ਦੂਜੇ ਲਫ਼ਜ਼ਾਂ ਵਿੱਚ ਇਲਾਹੀ ਸੁਖਦਾਈ ਅਤੇ ਕਲਿਆਣਕਾਰੀ ਪ੍ਰੇਮ ਸਵੈਪਰਾਂ ਦੀ ਗੋਦ ਵਿੱਚੋਂ ਨਿਕਲ ਕੇ ਬੱਚਾ ਆਪਣੀ ਹੋਮੇ ਦੇ ਭਰਮ ਭਲਾਵੇ ਵਿੱਚ ਠੋਕਰਾਂ ਖਾਂਦਾ ਅਤੇ ਜਮਾਂ ਦੇ ਵੱਸ ਪੈਂਦਾ ਹੈ। ਇਸ ਤਬਦੀਲੀ ਦਾ ਮੁੱਢਲਾ ਕਾਰਨ ਭੋਲੇਪਣ ਦਾ ਤਿਆਗ, ਹੋਮੇ ਦਾ ਭਰਮ, ਮੈਂ ਮੇਰੀ ਦਾ ਅਹਿਸਾਸ ਅਤੇ ਸਿਆਣਪਾਂ ਚਤਰਾਈਆਂ ਦਾ ਅਵੇਸ਼ ਹੈ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਇਹ ਮਾਇਆ ਜਿੱਤ ਹਰ ਵਿਸਰੈ, ਮੋਹ ਉਪਜੈ ਪੌ ਦੂਜਾ ਲਾਇਆ। ਪਾਲਣ ਪੋਸਣ ਦੀ ਇਹ ਕਠਨ ਕਿਰਿਆ ਪ੍ਰੇਮ ਰਸ ਵਿੱਚ ਲੀਨ ਹੋਈ ਮਾਂ ਨੂੰ ਆਨੰਦਮਈ ਲੱਗਦੀ ਹੈ, ਪਰ ਘਰ ਦੇ ਕੰਮਾਂ ਕਾਰਾਂ ਵਿੱਚ ਗਲਤਾਨ ਮਾਂ ਆਪਣੇ ਬੱਚੇ ਵਿੱਚ ਲਿਵ ਲਾਈ ਰੱਖਦੀ ਹੈ। ਚੁੱਲ੍ਹੇ ਵਿੱਚ ਅੱਗ ਬਾਲਦੀ, ਚੱਕੀ ਝੋਂਦੀ, ਪਸੀਨ ਦੀ ਪਸੀਨੇ ਦੀ ਬੋ ਨਾਲ ਲਿਬੜੀ ਤਿਬੜੀ ਮਾਂ ਦੀ ਗੋਦੀ ਵਿੱਚ ਬੱਚਾ ਰੁੜ ਰੁੜ ਕੇ ਆਪਣੇ ਆਪ ਆ ਜਾਂਦਾ ਹੈ ਅਤੇ ਦੁੱਧ ਚੁੰਘਣ ਲੱਗ ਪੈਂਦਾ ਹੈ। ਮਾਂ ਦੇ ਪਿਆਰ ਦੀਆਂ ਅੰਮ੍ਰਿਤ ਕੁੱਟਾਂ ਭਰਦਾ ਭਰਦਾ ਸਭ ਕੁਝ ਭੁੱਲ ਜਾਂਦਾ ਹੈ। ਜੇਕਰ ਬੱਚਾ ਖੇਲਦਾ ਖੇਲਦਾ ਸਰਿਆਂਦ ਵਾਲੀ ਥਾਂ ਜਾਂ ਗੰਧਲੇ ਪਾਣੀ ਵਿੱਚ ਡਿੱਗ ਪਵੇ, ਗੰਦਾ ਹੋ ਜਾਵੇ, ਉਹਦੇ ਸੱਟ ਵੱਜੇ, ਮਾਂ ਭਾਵੇਂ ਸਜੀ ਧਜੀ ਪੂਰਾ ਹਾਰ ਸ਼ਿੰਗਾਰ ਕਰੀ ਬੈਠੀ ਹੋਵੇ, ਕੀਮਤੀ ਤੋਂ ਕੀਮਤੀ ਕੱਪੜੇ ਪਾਏ ਹੋਣ, ਪਰ ਆਪਣੇ ਲਾਲ ਜਿਗਰ ਦੇ ਟੋਟੇ ਦੀ ਆਵਾਜ਼ ਸੁਣ ਕੇ ਰੋਂਦੇ ਕਰਲਾਉਂਦੇ ਲਿਬੜੇ ਤਿਬੜੇ ਬੱਚੇ ਨੂੰ ਆਪਣੀ ਹਿੱਕ ਨਾਲ ਲਾ ਲਵੇਗੀ ਅਤੇ ਪਿਆਰ ਨਾਲ ਚੁੰਮ ਚੱਟ ਕੇ ਰੱਬੀ ਪ੍ਰੇਮ ਦੀਆਂ ਅਜਲੀ ਝਰਨਾਟਾਂ ਰਾਹੀਂ ਬਾਲ ਨੂੰ ਦੁੱਧ ਚੁੰਘਾਉਂਦੀ ਹੈ। ਫਿਰ ਉਸ ਨੂੰ ਲੱਖ ਲੱਖ ਅਸੀਸਾਂ ਦੇ ਕੇ ਲੋਰੀਆਂ ਗਾ ਗਾ ਕੇ ਥਾਪੜ ਥਾਪੜ ਕੇ ਸੌਂਦੀ ਹੈ। ਮਾਂ ਦੀ ਇਸ ਸੇਵਾ ਭਾਵਨਾ ਵਿੱਚ ਨਾ ਕੋਈ ਸਵਾਰਥ ਹੈ, ਨਾ ਹੀ ਮੁਕਤੀ ਦੀ ਇੱਛਾ, ਸਗੋਂ ਮਾਂ ਤਾਂ ਪਿਆਰ ਵਿੱਚ ਆਪਾ ਗਵਾ ਕੇ ਉਸ ਸਿਰਜਣਹਾਰ ਦੇ ਹੁਕਮ ਦੀ ਕਾਰ ਕਮਾਉਂਦੀ ਹੈ। ਇਹ ਅਲੌਕਿਕ ਇਲਾਹੀ ਪ੍ਰੀਤ ਕ੍ਰਿਸ਼ਮਾ ਹੈ। ਮਾਂ ਦੀ ਇਸ ਸੇਵਾ ਭਾਵਨਾ ਵਿੱਚ ਨਾ ਕੋਈ ਸਵਾਰਥ ਹੈ ਅਤੇ ਨਾ ਹੀ ਮੁਕਤੀ ਦੀ ਇੱਛਾ, ਸਗੋਂ ਮਾਂ ਤਾਂ ਪਿਆਰ ਵਿੱਚ ਆਪਾ ਗਵਾ ਕੇ ਉਸ ਸਿਰਜਣਹਾਰ ਦੇ ਹੁਕਮ ਦੀ ਕਾਰ ਕਮਾਉਂਦੀ ਹੈ। ਇਹ ਅਲੌਕਿਕ ਇਲਾਹੀ ਪ੍ਰੀਤ ਕ੍ਰਿਸ਼ਮਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਤਸੰਗ ਜੀਓ, ਮਹਾਂਪੁਰਖਾਂ ਨੇ ਆਪ ਸ਼ਬਦ ਦੀ ਕਮਾਈ ਕਰਕੇ ਜੋ ਉਹਨਾਂ ਦੀ ਸੁਰਤ ਨੇ ਇਹ ਹੀਰੇ ਮੋਤੀ ਜਵਾਹਰਾਤ ਇਕੱਠੇ ਕੀਤੇ, ਉਹਨਾਂ ਨੇ ਸਾਡੇ ਲਈ ਇਹ 132 ਲੇਖਾਂ ਦੇ ਰੂਪ ਵਿੱਚ ਪੰਜਾਬੀ ਵਿੱਚ ਲਿਖੇ। ਇਹਨਾਂ ਸਾਰਿਆਂ ਦਾ ਤਰਜਮਾ ਹਿੰਦੀ ਵਿੱਚ ਵੀ ਹੋ ਚੁੱਕਾ ਹੈ। 5 ਲਿਖਤਾਂ ਮਹਾਂਪੁਰਖਾਂ ਦੀਆਂ ਅੰਗਰੇਜ਼ੀ ਵਿੱਚ ਵੀ ਹਨ। ਸੋ ਵੱਖ ਵੱਖ ਟੌਪਿਕਾਂ ਨੂੰ ਲੈ ਕੇ, ਜਿਸ ਤਰ੍ਹਾਂ ਸਿਮਰਨ ਦੇ ਉੱਤੇ 16 ਲੇਖ ਹਨ, ਸੰਗਤ ਦੇ ਉੱਤੇ 14 ਲੇਖ ਹਨ, ਧਰਮ ਪ੍ਰਚਾਰ, ਰੋਸੇ, ਗਿਲੇ, ਵੱਖ ਵੱਖ ਟੌਪਿਕਾਂ ਨੂੰ ਲੈ ਕੇ 132 ਲੇਖ ਹਨ। ਇਹਦਾ ਪੂਰਾ ਸੈੱਟ 130 ਰੁਪਏ ਵਿੱਚ ਉਪਲਬਧ ਹੈ। ਸੋ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਇਹਨਾਂ ਨੂੰ ਜ਼ਰੂਰ ਲਿਜਾਣ ਦੀ ਕਿਰਪਾਲਤਾ ਕਰਨ। ਬਹੁਤ ਹੀ ਵਡਮੁੱਲੀਆਂ ਲਿਖਤਾਂ ਹਨ, ਇਹਨਾਂ ਦੀ ਕੋਈ ਕੀਮਤ ਨਹੀਂ, ਪਰ ਆਪਾਂ ਲਿਜਾ ਕੇ ਆਪ ਪੜ੍ਹੋ, ਬੱਚਿਆਂ ਨੂੰ ਪੜ੍ਹਾਓ, ਹੋਰ ਵੀ ਜਿਹੜੇ ਗੁਰਸਿੱਖ ਵੀਰ ਭੈਣ ਆਪ ਜੀ ਨੂੰ ਮਿਲਣ ਆਉਂਦੇ ਹਨ ਉਹਨਾਂ ਨੂੰ ਗਿਫਟ ਦੇ ਤੌਰ 'ਤੇ ਦੇ ਸਕਦੇ ਹੋ। ਸੋ ਇਹਨਾਂ ਨੂੰ ਜ਼ਰੂਰ ਲਿਜਾਣ ਦੀ ਕਿਰਪਾਲਤਾ ਕਰਨੀ। ਜਿਹੜੇ ਨਹੀਂ ਪੜ੍ਹ ਸਕਦੇ ਉਹਨਾਂ ਲਈ ਸੀਡੀਆਂ ਵੀ ਬਣੀਆਂ ਹੋਈਆਂ ਹਨ, ਉਹ ਸੀਡੀ ਉੱਥੋਂ ਲੈ ਕੇ ਆਪ ਜੀ ਸੁਣ ਸਕਦੇ ਹੋ। ਇਹ ਸਾਰਿਆਂ ਲੇਖਾਂ ਦੀਆਂ ਪੂਰੀਆਂ ਸੀਡੀਆਂ ਵੀ ਮਿਲ ਸਕਦੀਆਂ ਹਨ, ਸੋ ਉਹ ਵੀ ਆਪ ਜੀ ਲਿਜਾ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।